गुरु
अपना
Yeah. राम अपना कर जान। राग गौड़ी वाणी भगत कबीर जी की। जिस वेले भगत कबीर जी होए ने उस वेले साड़ा समाज किस तरह दा सी, इस पासे सोचिए। चार हिस्सों च पूरी जनता वंडी हुई सी, ब्राह्मण खत्री शूद्र वैश, जात पात इन्नी स्ट्रोंग सी कि नीवी जात वाला जे तुरिया जांदा है ते उहदे पैरां दे निशानां दे उत्ते किसी ब्राह्मण का पैर आ जाता सी ते ओ सोचता सी मैं तो पिटिया गया, मैं हुण मुड़ के जाके इशनान करके आना। घर जिहड़े काम करन वाले हुंदे सन उहनां दे भांडे ही अलग हुंदे सी, आपे ही उन्होंने भांडे चकने, आपे ही उन्होंने रोटी खानी, तो आपे फिर मुड़ के मांझ के उत्थे रख देने। ये तो असीं आप अपने बचपन च देखिया पिंड च। इतों तक हुंदा सी कि नीवी जात वाले बंदे का पैरां का निशान ही ना रवे रस्ते, कच्चे रस्ते हुंदे सी, पिछे छापा बन के तुरदे सी वी, छापा बन के तुरो तां कि तुहाडे पैरां दे निशान ही ना पैण। खूह जिथे सारा पिंड पानी पींदा उत्थे नीवी जात वाला पानी नहीं सी पी सकदा, खूह ही अलग हुंदे सन। इन्ना जात पात दा वितकरा सी उस वेले, ते उस वेले बड़ी हैरानगी हुंदी है। भगत रविदास जी किस तरह दे समाज विच रहिंदे सन ते किहड़े स्कूल च पढ़न गए सी, उन्हां नूं किहड़े पंडित ने पढ़ाया सी, जिहड़ा कोई नेड़े नहीं सी लगदा, कोई परछावां वी नहीं सी लैणा चाहुंदा, उन्हां नूं पढ़ाया किन्ने सी, किहड़ी यूनिवर्सिटी च गए सी, किहड़े पंडित कोलों किहड़े टीचर तों पढ़े सी, किहड़े उस्ताद कोलों सिखे सी, किसे कोलों नहीं सी सिखे। सिर्फ एक काम कीता सी, जपिया सी उस परमेश्वर दा नाम, उन्हूं चेते रखिया, उन्हूं अंग संग महसूस कीता, उन्हूं सिमरिया, ते ज्ञान वाहिगुरु कोलों प्राप्त होया। भगत रविदास जी की बाणी महाराज ने थां अपने बराबर बख्शी है, बिल्कुल बराबर ही बैठे ने, एक जोत ही होए हुए ने। जेड़ा भगत रविदास एक दिन किसी स्कूल च पढ़न नहीं गया, अज उन्हां दी बाणी दे एक एक शब्द दे उत्ते दस दस पीएचडियां हो सकदी, ऐसा ज्ञान है, सागर है सियाणप दा, ज्ञान दा। यह परमेश्वर दा नाम जप के ही ज्ञान आया, अकल आई। सियाणप ते पढ़ाई लिखाई सच जाण्यो, दे डोंट गो टूगैदर, ये दो अलग चीज़ां ने। इस दुनिया च तुहानूं अनपढ़ सियाणे भी बड़े मिल जाने, जिहड़े एक दिन स्कूल नहीं गए पर सियाणे बड़े। ते पढ़े लिखे मूर्ख भी बहुत मिल जाने, जिहड़े पढ़े लिखे बहुत ने पर हैं मूर्ख। पढ़ाई लिखाई दा सियाणप नाल कोई लिंक नहीं, होमे नाल जरूर है। पढ़ पढ़ गड्डी लदीए, पढ़ पढ़ भरीए साथ, पढ़ पढ़ बेड़ी पाईए, पढ़ पढ़ गड्डीए खात, पढ़िया जेते बरस बरस, पढ़िया जेते मास, पढ़िया जेती आरजा, पढ़िया जेते सास, नानक लेखे एक गल। जे एक गल नहीं ना आई समझ तो फिर होमे होर होमे चखना चाख, ए पढ़ाई दियां पंडा, ए समझ लो होमे दियां पंडा, ए होमे नूं पट्ठे पैंदे। इत्थे जप के सियाणप ज्ञान हासिल होया, ਭਗਤ ਰਵਿਦਾਸ ਜੀ ਨੂੰ ਅਤੇ ਭਗਤ ਕਬੀਰ ਜੀ ਦਾ ਵੀ ਸਿਲਸਿਲਾ ਇੱਦਾਂ ਦਾ ਹੀ ਸੀ। ਜੁਲਾਹੇ ਦੇ ਘਰ ਜੰਮੇ, ਮੁਸਲਮਾਨ ਦੇ ਘਰ ਪੈਦਾਇਸ਼ ਹੈ। ਜੁਲਾਹੇ ਨੂੰ ਵੀ ਬਹੁਤ ਨੀਵੀਂ ਜਾਤ ਵਾਲਾ ਮੰਨਿਆ ਜਾਂਦਾ ਅਤੇ ਜਪਿਆ ਰਾਮ। ਬਨਾਰਸ ਵਿੱਚ ਜਿਹੜਾ ਕਿ ਪੰਡਿਤਾਂ ਦਾ ਗੜ੍ਹ ਹੈ, ਹੈੱਡਕੁਆਟਰਸ ਨੇ, ਉੱਥੇ ਰਹਿੰਦੇ ਨੇ ਭਗਤ ਕਬੀਰ ਜੀ। ਅਤੇ ਬਾਣੀ ਪੜ੍ਹ ਕੇ ਵੇਖ ਲਓ, ਲਿਹਾਜ਼ ਕਿਸੇ ਦਾ ਨਹੀਂ ਜੇ ਕੀਤਾ। ਜੇ ਪੰਡਿਤ ਗਲਤ ਕੰਮ ਕਰ ਰਿਹਾ, ਗਲਤ ਪ੍ਰੈਕਟਿਸਿਸ ਕਰ ਰਿਹਾ, ਸਮਾਜ ਨੂੰ ਐਕਸਪਲੋਇਟ ਕਰ ਰਿਹਾ, ਅਤੇ ਭਗਤ ਕਬੀਰ ਜੀ ਨੇ ਬੜਾ ਗੱਜ ਕੇ ਉਹਦਾ ਵਿਰੋਧ ਕੀਤਾ ਬਾਣੀ ਦੇ ਵਿੱਚ। ਸੰਗੇ ਨਹੀਂ, ਡਰੇ ਬਿਲਕੁਲ ਨਹੀਂ। ਮੁਸਲਮਾਨ ਤਾਂ ਇਸ ਗੱਲੋਂ ਔਖੇ ਆ ਕਬੀਰ ਨਾਲ, ਵੀ ਇਹ ਮੁਸਲਮਾਨਾਂ ਦੇ ਘਰ ਜੰਮ ਕੇ ਅੱਲਾ ਅੱਲਾ ਕਿਉਂ ਨਹੀਂ ਕਹਿੰਦਾ। ਅਤੇ ਪੰਡਿਤ ਇਸ ਗੱਲੋਂ ਔਖੇ ਆ ਵੀ ਇਹ ਸਾਡੇ ਕੰਮ 'ਚ ਕਿਉਂ ਦਖਲ ਦਿੰਦਾ ਹੈ, ਸਾਡੀ ਜੋ ਦੁਕਾਨ ਚੱਲਦੀ ਪਈ ਆ ਇਹ ਕਿਉਂ ਰਸਤੇ 'ਚ ਔਕੜ ਬਣਦਾ। ਪੰਡਿਤ ਇਸ ਗੱਲੋਂ ਔਖੇ। ਗਿਆਨ ਹੈ ਕਬੀਰ ਜੀ ਦੇ ਕੋਲ, ਜਪ ਜਪ ਕੇ, ਸਿਮਰ ਸਿਮਰ ਕੇ, ਵਾਹਿਗੁਰੂ ਦਾ ਨਾਮ ਜਪ ਜਪ ਕੇ ਗਿਆਨ ਹਾਸਲ ਹੋਇਆ ਹੋਇਆ। ਪੰਡਿਤ ਬਹਿਸ ਵੀ ਨਹੀਂ ਕਰ ਸਕਦੇ ਕਿਉਂਕਿ ਜਵਾਬ ਹੈ ਕਬੀਰ ਕੋਲ ਹਰ ਗੱਲ ਦਾ। ਅੰਦਰੋਂ ਈਰਖਾ ਬੜੀ ਹੈ, ਹੇਟ ਬਹੁਤ ਕਰਦੇ ਨੇ ਭਗਤ ਕਬੀਰ ਨੂੰ। ਉਸ ਵੇਲੇ ਪੁਰਾਣੇ ਵਿਦਵਾਨ ਇਹ ਸਾਖੀ ਸੁਣਾਇਆ ਕਰਦੇ ਸਨ ਇਸ ਸ਼ਬਦ ਦੇ ਨਾਲ, ਇੱਕ ਐਸਾ ਪੰਡਿਤ ਵੈਸ਼ਨੂ ਪੰਡਿਤ ਜਿਹੜਾ ਛੂਤ ਛਾਤ ਨੂੰ ਬਹੁਤ ਮੰਨਦਾ ਸੀ। ਇੱਥੋਂ ਤੱਕ ਬਈ ਜਿਹੜੀ ਰੋਟੀ ਕਿਸੇ ਦੇ ਹੱਥ ਦੀ ਪੱਕੀ ਹੋਵੇ ਖਾਂਦਾ ਹੀ ਨਹੀਂ ਸੀ, ਆਪ ਪਕਾ ਕੇ ਖਾਂਦਾ ਸੀ। ਅਤੇ ਜਿਹੜੀਆਂ ਲੱਕੜਾਂ ਬਾਲਣੀਆਂ ਉਹ ਵੀ ਪਹਿਲਾਂ ਧੋ ਕੇ ਫਿਰ ਸੁਕਾ ਕੇ ਫਿਰ ਬਾਲਦਾ ਸੀ। ਇੰਨੀ ਭਿੱਟ ਮੰਨਦਾ ਸੀ, ਇੰਨੀ ਛੂਤ ਛਾਤ ਦਾ ਉਹਦੇ ਮਨ 'ਚ ਵਹਿਮ ਸੀ। ਅਤੇ ਮਸ਼ਹੂਰ ਬੜਾ ਸੀ ਕਿਉਂਕਿ ਜਿੰਨਾ ਪਖੰਡ ਵੱਡਾ ਉਨੀ ਮਸ਼ਹੂਰੀ ਜ਼ਿਆਦਾ। ਇਹ ਅੱਜ ਕੱਲ੍ਹ ਵੀ ਇੱਦਾਂ ਹੀ ਹੈ, ਕਿਸੇ ਕੋਲ ਜਾਓ ਵੀ ਆਹ ਸਮੱਸਿਆ ਇਹਦਾ ਹੱਲ ਦੱਸੋ, ਜੇ ਤਾਂ ਕੋਈ ਪੁੜੀ ਤੁਹਾਡੇ ਹੱਥ 'ਚ ਫੜਾ ਦੂ ਤਾਂ ਤੁਹਾਡੇ ਮਨ 'ਚ ਵਿਸ਼ਵਾਸ ਬੜਾ ਵੱਧ ਜੂ ਵੀ ਬਾਬਾ ਜੀ ਬਹੁਤ ਚੰਗੇ। ਜੇ ਕੋਈ ਉਪਾਅ ਦੱਸ ਦੂ ਤਾਂ ਬੜਾ ਵਿਸ਼ਵਾਸ ਵੱਧ ਜੂ ਵੀ ਬਾਬਾ ਜੀ ਵਰਗਾ ਸਿਆਣਾ ਕੋਈ ਨਹੀਂ। ਅਤੇ ਜੇ ਕਿਤੇ ਬਾਬੇ ਨੇ ਕਹਿ ਦਿੱਤਾ ਨਾ ਵੀ ਕਾਕਾ ਬਾਣੀ ਪੜ੍ਹਿਆ ਕਰ, ਜਪਜੀ ਸਾਹਿਬ ਪੜ੍ਹਿਆ ਕਰ, ਨਿਤਨੇਮ ਕਰਿਆ ਕਰ, ਅਤੇ ਮਹਾਰਾਜ ਦੇ ਅੱਗੇ ਆਪ ਅਰਦਾਸ ਕਰਿਆ ਕਰ, ਅਤੇ ਸਾਨੂੰ ਨਾ ਚੈਨ ਨਹੀਂ ਆਉਂਦਾ, ਸਾਨੂੰ ਲੱਗਦਾ ਵੀ ਇਹਨੂੰ ਆਉਂਦਾ ਹੀ ਕੁਝ ਨਹੀਂ, ਇਹ ਕੋਈ ਨਵੀਂ ਗੱਲ ਤਾਂ ਦੱਸਦਾ ਹੀ ਨਹੀਂ। ਜਿੱਦਾਂ ਪਖੰਡ ਵੱਡਾ ਉੱਡਾ ਬਾਬਾ ਵੱਡਾ ਅਤੇ ਉੱਡੀ ਦੁਕਾਨ ਵੱਡੀ। ਇਸੇ ਤਰ੍ਹਾਂ ਇਹਦਾ ਵੀ ਕੁਝ ਇੱਦਾਂ ਹੀ ਸਿਲਸਿਲਾ ਸੀ। ਇਹਦੀ ਛੂਤ ਛਾਤ ਅਤੇ ਸੁੱਚਮ, ਸੋ ਕਾਲਡ ਸੁੱਚਮ ਨੂੰ ਵੇਖ ਕੇ ਲੋਕ ਬਹੁਤ ਪ੍ਰਭਾਵਿਤ ਸਨ ਅਤੇ ਮਸ਼ਹੂਰ ਬੜਾ ਸੀ। ਆ ਗਿਆ ਬਨਾਰਸ, ਪਤਾ ਲੱਗਾ ਵੀ ਬਨਾਰਸ ਆ ਰਿਹਾ, ਸ਼ਾਮ ਦਾ ਵੇਲਾ, ਸੂਰਜ ਛੁਪ ਚੁੱਕਾ ਹੈ। ਅਤੇ ਬਨਾਰਸ ਪਹੁੰਚ ਗਿਆ ਅਤੇ ਪੰਡਿਤਾਂ ਨੇ ਕੀਤੀ ਸ਼ਰਾਰਤ, ਉਹਨਾਂ ਨੂੰ ਪਤਾ ਸੀ ਵੀ ਕਿਹੋ ਜਿਹਾ, ਇਹਦੀ ਸੋਚ ਕਿਹੋ ਜਿਹੀ ਹੈ, ਇਹ ਛੂਤ ਛਾਤ ਨੂੰ ਮੰਨਣ ਵਾਲਾ। ਪੰਡਿਤਾਂ ਨੇ ਕੀਤੀ ਸ਼ਰਾਰਤ ਅਤੇ ਇਹਦੇ ਰਹਿਣ ਵਾਸਤੇ ਇਹਨੂੰ ਭੇਜਤਾ ਵੀ ਕਬੀਰ ਦੇ ਘਰ ਚਲੇ ਜਾਓ, ਰਸਤਾ ਦੱਸਤਾ ਵੀ ਫਲਾਣੇ ਥਾਂ 'ਤੇ ਫਲਾਣਾ ਘਰ ਹੈ, ਉੱਥੇ ਚਲੇ ਜਾਓ, ਤੁਹਾਡਾ ਰਹਿਣ ਦਾ ਅਰੇਂਜਮੈਂਟ ਉੱਥੇ ਕੀਤਾ। ਅਤੇ ਕਬੀਰ ਜੀ ਨੂੰ ਦੱਸਿਆ ਵੀ ਨਹੀਂ। ਪੰਡਿਤ ਨੇ ਆ ਕੇ ਬੂਹਾ ਖੜਕਾਇਆ ਕਬੀਰ ਜੀ ਦਾ, ਕਬੀਰ ਜੀ ਨੇ ਬੂਹਾ ਖੋਲ੍ਹਿਆ ਅਤੇ ਚਾਹ ਚੜ੍ਹ ਗਿਆ। ਸਾਧੂ ਆਏ ਨੇ, ਮਹਾਂਪੁਰਖ ਆਏ ਨੇ, ਸੰਤ ਪ੍ਰਾਹੁਣੇ ਆਏ ਨੇ, ਚਾਹ ਚੜ੍ਹ ਗਿਆ। ਖੁਸ਼ੀ ਨਾਲ ਅੰਦਰ ਸੱਦਿਆ, ਆਓ ਜੀ ਮਹਾਂਪੁਰਖੋ, ਅੰਦਰ ਆਓ, ਆਓ ਬੈਠੋ। ਬੈਠਣ ਵਾਸਤੇ ਥਾਂ ਬਣਾਈ, ਸੁੱਚਾ ਕੱਪੜਾ ਵਿਛਾਇਆ ਅਤੇ ਬਿਠਾ ਦਿੱਤਾ। ਪੰਡਿਤ ਬਹਿ ਗਿਆ ਅਤੇ ਕਬੀਰ ਜੀ ਪੁੱਛਿਆ ਦੱਸੋ ਪੰਡਿਤ ਜੀ ਕੀ ਸੇਵਾ ਕਰੀਏ, ਕੀ ਛਕੋਗੇ? ਉਨੀ ਦੇਰ ਤੱਕ ਪੰਡਿਤ ਨੇ ਆਲਾ ਦੁਆਲਾ ਵੇਖ ਲਿਆ, ਉਹਨੂੰ ਉਹ ਜੁਲਾਹਿਆਂ ਦਾ ਖੱਡੀ ਦਾ ਸਮਾਨ ਅਤੇ ਹੋਰ ਸਮਾਨ ਉੱਥੇ ਪਿਆ ਨਜ਼ਰ ਆ ਗਿਆ। ਪੰਡਿਤ ਨੂੰ ਪੈ ਗਈ ਭਾ ਦੀ, ਉਹ ਪੁੱਛਦੇ ਨੇ ਕਿ ਕੀ ਛਕੋਗੇ ਤੇ ਪੰਡਿਤ ਕਹਿੰਦਾ ਕਬੀਰ ਤੂੰ ਜੁਲਾਹਾ? ਵੀਰ ਜੀ ਕਹਿੰਦੇ ਹਾਂਜੀ ਜੁਲਾਹਾ ਹੀ ਹਾਂ ਮੈਂ, ਹੋਛੀ ਮਤ ਮੇਰੀ ਜਾਤ ਜੁਲਾਹਾ, ਪਰ ਹਰ ਕੋ ਨਾਮ ਲਿਓ ਮੈਂ ਲਾਹਾ। ਹਾਂ ਤਾਂ ਮੈਂ ਜੁਲਾਹਾ ਪਰ ਮੈਂ ਵਾਹਿਗੁਰੂ ਦਾ ਨਾਮ ਬੜਾ ਖੱਟਿਆ ਹੋਇਆ, ਉਹਦਾ ਲਾਭ ਬੜਾ ਮੈਂ ਖੱਟਿਆ ਹੋਇਆ, ਲਾਹਾ ਮੈਂ ਖੱਟਿਆ ਉਹਦੇ ਨਾਮ ਦਾ, ਦੱਸੋ ਕੀ ਛਕੋਗੇ? ਪੰਡਿਤ ਕਹਿੰਦਾ ਤੂੰ ਛਕਣ ਦੀ ਕਰਦਾ, ਮੈਂ ਤੇ ਇੱਥੇ ਆ ਕੇ ਮੇਰਾ ਜਨਮ ਭ੍ਰਿਸ਼ਟ ਹੋ ਗਿਆ, ਮੇਰੀ ਸਾਰੀ ਉਮਰ ਦੀ ਤਪੱਸਿਆ ਜਿਹੜੀ ਭੰਗ ਹੋ ਗਈ, ਤੇਰੇ ਘਰ ਆ ਕੇ ਮੈਂ ਬੈਠ ਗਿਆ, ਮੈਂ ਤੇ ਪਰਛਾਵਾਂ ਨਹੀਂ ਲੈਂਦਾ, ਤੇ ਮੈਂ ਤੇਰੇ ਘਰ ਤੇਰੀ ਛੱਤ ਦੇ ਥੱਲੇ ਤੇਰੇ ਘਰ ਵਿੱਚ ਆ ਕੇ ਬੈਠ ਗਿਆ ਤੇ ਮੇਰਾ ਤੇ ਜਨਮ ਭ੍ਰਸ਼ਟ ਹੋ ਗਿਆ, ਮੈਨੂੰ ਤਾਂ ਮੁੜ ਕੇ ਜਾ ਕੇ 68 ਸੀਰਤਾਂ ਤੇ ਇਸ਼ਨਾਨ ਕਰਨੇ ਪੈਣੇ ਨੇ। ਕਬੀਰ ਜੀ ਕਹਿੰਦੇ ਚਲੋ ਕੋਈ ਨਾ ਪੰਡਿਤ ਜੀ, ਜਨਮ ਤੇ ਤੁਹਾਡਾ ਹੋ ਹੀ ਗਿਆ ਭ੍ਰਸ਼ਟ ਤੇ ਇਸ਼ਨਾਨ ਤੁਹਾਨੂੰ ਕਰਨੇ ਹੀ ਪੈਣੇ ਆ, ਤੁਸੀਂ ਹੁਣ ਕੁਝ ਛੱਕ ਵੀ ਲਓ, ਹੋਰ ਥੋੜਾ ਬਹੁਤਾ ਇਸ਼ਨਾਨ ਕਰ ਲਿਓ, ਨਹੀਂ ਛੱਕਣਾ, ਔਖਾ ਜਿਹਾ ਹੋ ਕੇ ਬੈਠਾ, ਹਨੇਰਾ ਹੁਣ ਜਾ ਵੀ ਨਹੀਂ ਸਕਦਾ ਕਿਤੇ, ਰਾਤ ਜਾਵੇ ਕਿੱਥੇ, ਬੈਠਾ ਹੋਇਆ ਉੱਥੇ ਤੇ ਕਹਿੰਦਾ ਖਾਣਾ ਮੈਂ ਕੁਝ ਨਹੀਂ। ਕਬੀਰ ਜੀ ਕਹਿੰਦੇ ਦੇਖੋ ਪੰਡਿਤ ਜੀ, ਸਾਡਾ ਇਹ ਪ੍ਰਾਹੁਣਚਾਰੀ ਦਾ ਰਿਵਾਜ ਹੈ ਵੀ ਪ੍ਰਾਹੁਣਾ ਘਰ ਆ ਕੇ ਭੁੱਖਾ ਬੈਠਾ ਹੋਵੇ ਤੇ ਅਸੀਂ ਕਿਵੇਂ ਰੋਟੀ ਨਿਗਾ ਸਕਦੇ ਹਾਂ ਗਲੇ ਥੱਲੇ, ਇਹ ਸਾਡੀ ਸਭਿਅਤਾ ਹੈ ਨਾ। ਘਰ ਆਇਆ ਪ੍ਰਾਹੁਣਾ ਭੁੱਖਾ ਪੇ ਬੈਠਾ ਹੋਵੇ, ਕੁਝ ਖਾਵੇ ਨਾ ਤੇ ਅਸੀਂ ਰੋਟੀ ਖਾਈਏ, ਕਿਵੇਂ ਖਾ ਸਕਦੇ, ਇਹ ਕਿਵੇਂ ਹੋ ਸਕਦਾ? ਜੇ ਤੁਸੀਂ ਨਾ ਖਾਧੀ ਤੇ ਅਸੀਂ ਵੀ ਨਹੀਂ ਖਾਣੀ। ਸਾਡੇ ਪਰਿਵਾਰ 'ਚ ਅਸੀਂ ਚਾਰ ਜੀ ਹਾਂ ਤੇ ਅਸੀਂ ਚਾਰਾਂ ਨੇ ਨਹੀਂ ਖਾਣੀ ਤੇ ਇਹ ਵੀ ਤੁਹਾਨੂੰ ਪਾਪ ਲੱਗਣਾ, ਤੇ ਜਾਂ ਕੋਈ ਸ਼ਰਤ ਰੱਖ ਦਿਓ ਵੀ ਜੇ ਸ਼ਰਤ ਨਾ ਪੂਰੀ ਕਰ ਸਕੀਏ ਤਾਂ ਫਿਰ ਮੰਨ ਲਾਂਗੇ ਵੀ ਠੀਕ ਹੈ, ਸਾਡੀ ਕਮਜ਼ੋਰੀ ਸਾਡੀ ਕਮੀ, ਤੁਸੀਂ ਸ਼ਰਤ ਰੱਖੀ ਅਸੀਂ ਨਾ ਪੂਰੀ ਕਰ ਸਕੇ ਤਾਂ ਫਿਰ ਠੀਕ ਹੈ। ਪੰਡਿਤ ਬੈਠਾ ਸੀ ਸੋਚਦਾ ਵੀ ਇਹਨੂੰ ਗੱਲਾਂ ਬੜੀਆਂ ਆਉਂਦੀਆਂ, ਕਹਿੰਦਾ ਕਬੀਰ ਮੈਂ ਸਾਰੀ ਉਮਰ ਵਿਸ਼ਨੂੰ ਦੀ ਪੂਜਾ ਕੀਤੀ ਹੈ, ਵੈਸ਼ਨਵ ਧਰਮ ਮੈਂ ਅਪਣਾਇਆ ਤੇ ਵਿਸ਼ਨੂੰ ਦੀ ਪੂਜਾ ਕੀਤੀ ਹੈ, ਤੇ ਜੇ ਤੇਰੇ ਘਰ ਮੈਂ ਵਿਸ਼ਨੂੰ ਨੂੰ ਪ੍ਰਸ਼ਾਦਾ ਛਕਦਾ ਹੋਇਆ ਵੇਖ ਲਵਾਂ ਤਾਂ ਮੈਂ ਵੀ ਛਕ ਲਵਾਂ, ਸ਼ਰਤ ਰੱਖਤੀ। ਉਹਨੂੰ ਪਤਾ ਸੀ ਇਹਨੇ ਕਿੱਥੇ ਪੂਰੀ ਕਰ ਸਕਣੀ, ਸ਼ਰਤ ਐਸੀ ਰੱਖੋ ਜਿਹੜੀ ਪੂਰੀ ਨਾ ਕਰ ਸਕੇ, ਜੇ ਵਿਸ਼ਨੂੰ ਤੇਰੇ ਘਰ ਰੋਟੀ ਖਾਂਦਾ ਹੋਇਆ ਮੈਨੂੰ ਨਜ਼ਰ ਆ ਜਾਵੇ ਤਾਂ ਮੈਂ ਖਾ ਲਾਂਗਾ। ਕਬੀਰ ਜੀ ਹੱਸ ਪਏ ਕਹਿੰਦੇ ਵਾਹ ਪੰਡਿਤ ਜੀ ਵਾਹ, ਏਡੀ ਦੇਰ ਲਾ ਦਿੱਤੀ, ਆਉਂਦੇ ਸਾਰੀ ਦੱਸ ਦਿੰਦੇ, ਅੱਧੀ ਰੋਟੀ ਹੁਣ ਤੱਕ ਪੱਕ ਚੁੱਕੀ ਹੋਣੀ ਸੀ। ਪੰਡਿਤ ਬੜਾ ਹੈਰਾਨ ਬਈ ਇਹ ਤਾਂ ਇੱਦਾਂ ਕਹਿੰਦਾ ਵੀ ਜਿੱਦਾਂ ਵਿਸ਼ਨੂੰ ਅੰਦਰ ਕੋਠੜੀ 'ਚ ਡੱਕਿਆ ਹੁੰਦਾ, ਇਹਨੇ ਆਵਾਜ਼ ਮਾਰ ਕੇ ਕੁੰਡੀ ਖੋਲ ਕੇ ਕੱਢ ਲੈਣਾ, ਹੈਰਾਨ ਹੈ ਬੜਾ ਤੇ ਦੇਖਦਾ ਵੀ ਪਿਆ ਚਲੋ ਵੇਖਦੇ ਹਾਂ। ਕਬੀਰ ਜੀ ਐਸੇ ਭਗਤ ਸਨ ਜਿਹੜੇ ਕਿ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਹਰ ਵੇਲੇ ਮਹਿਸੂਸ ਕਰਦੇ ਸਨ, ਹਰ ਵੇਲੇ ਨਾਲ ਹੀ ਸੀ ਪਰਮੇਸ਼ਰ। ਅੰਦਰ ਜਾ ਕੇ ਕਬੀਰ ਜੀ ਨੇ ਜੋੜ ਲਏ ਹੱਥ ਤੇ ਬੰਦ ਕਰ ਲਈਆਂ ਅੱਖਾਂ ਤੇ ਅਰਦਾਸ ਕੀਤੀ, ਹੇ ਮੇਰੇ ਪਰਮੇਸ਼ਰ, ਹੇ ਮੇਰੇ ਪਰਮ ਪਿਤਾ, ਹੇ ਮੇਰੇ ਰਾਮ, ਹੇ ਮੇਰੇ ਪ੍ਰਭੂ, ਮੈਂ ਤੇ ਤੈਨੂੰ ਹਰ ਵੇਲੇ ਨਾਲ ਮਹਿਸੂਸ ਕਰਦਾ, ਮੈਂ ਤੇ ਤੇਰੇ ਹਰ ਵੇਲੇ ਦਰਸ਼ਨ ਕਰਦਾ, ਪਰ ਕਿਰਪਾ ਕਰ ਇਹ ਪੰਡਿਤ ਖਹਿੜੇ ਪੈ ਗਿਆ, ਤੂੰ ਕਿਰਪਾ ਕਰ ਵਿਸ਼ਨੂੰ ਦੇ ਰੂਪ ਚ ਦਰਸ਼ਨ ਦੇ ਦੇ। ਕਬੀਰ ਜੀ ਨੇ ਕੀਤੀ ਅਰਦਾਸ ਤੇ ਪ੍ਰਭੂ ਤੇ ਹਰ ਵੇਲੇ ਕੋਲ ਹੈ, ਪ੍ਰਗਟ ਹੋ ਗਿਆ ਵਿਸ਼ਨੂੰ ਦੇ ਰੂਪ ਚ ਪ੍ਰਗਟ ਹੋ ਗਿਆ। ਪੰਡਿਤ ਹੈਰਾਨ ਤੇ ਕਬੀਰ ਜੀ ਕਹਿੰਦੇ ਲੋਈਏ ਬਣਾ ਫਿਰ ਖਾਣਾ ਲੈ ਕੇ ਆ ਫਟਾਫਟ, ਅੱਜ ਇਹਨਾਂ ਮਹਾਂਪੁਰਖਾਂ ਦੀ ਬਦੌਲਤ ਅੱਜ ਵਿਸ਼ਨੂੰ ਜੀ ਸਾਡੇ ਨਾਲ ਪ੍ਰਸ਼ਾਦਾ ਛਕਣਗੇ। ਵਿਸ਼ਨੂੰ ਦੇ ਰੂਪ ਚ ਪਰਮੇਸ਼ਰ ਹੀ ਆਇਆ ਸੀ, ਪ੍ਰਗਟ ਹੋਇਆ ਸੀ, ਅਤੇ ਕਹਿੰਦਾ ਕਬੀਰ ਆ ਤੂੰ ਵੀ ਮੇਰੇ ਨਾਲ ਬੈਠ, ਲੋਈ ਨੂੰ ਵੀ ਸੱਦ ਲਓ, ਕਮਾਲੇ ਨੂੰ ਵੀ ਸੱਦ ਲਓ, ਕਮਾਲੀ ਨੂੰ ਵੀ ਸੱਦ ਲਓ, ਤੁਸੀਂ ਚਾਰੋ ਜਣੇ ਮੇਰੇ ਨਾਲ ਬੈਠ ਕੇ ਇਹ ਭੋਜਨ ਛਕੋ। ਅਤੇ ਕਬੀਰ ਜੀ ਨੇ ਇਸ਼ਾਰਾ ਕੀਤਾ, ਆਓ ਪੰਡਿਤ ਜੀ ਤੁਸੀਂ ਵੀ ਕਿਰਪਾ ਕਰਕੇ ਸਾਡੇ ਨਾਲ ਛਕੋ। ਅਤੇ ਵਿਸ਼ਨੂੰ ਕਹਿੰਦਾ ਨਹੀਂ ਕਬੀਰ, ਇਹ ਪੰਡਿਤ ਇਸ ਪੰਗਤ ਵਿੱਚ ਬਹਿਣ ਦੇ ਲਾਇਕ ਨਹੀਂ, ਇਸ ਯੋਗ ਨਹੀਂ ਵੀ ਇੱਥੇ ਸਾਡੇ ਨਾਲ ਰੋਟੀ ਖਾ ਸਕੇ। ਪੰਡਿਤ ਹੈਰਾਨ ਪਰੇਸ਼ਾਨ ਵੀ ਜਿਸ ਇਸ਼ਟ ਦੀ ਮੈਂ ਸਾਰੀ ਉਮਰ ਪੂਜਾ ਕਰਦਾ ਰਿਹਾ, ਅੱਜ ਮਿਲਿਆ ਵੀ ਆ ਤਾਂ ਇੱਦਾਂ ਮਿਲਿਆ ਵੀ ਕਹਿੰਦਾ ਮੈਂ ਇਸ ਲਾਇਕ ਨਹੀਂ। ਜੁਲਾਹੇ ਨੂੰ ਨਾਲ ਬਿਠਾ ਕੇ ਰੋਟੀ ਖਵਾ ਰਿਹਾ, ਸਾਰੇ ਪਰਿਵਾਰ ਨੂੰ ਰੋਟੀ ਖਵਾ ਰਿਹਾ, ਤਾਂ ਮੈਂ ਲਾਇਕ ਹੀ ਨਹੀਂ। ਬੜਾ ਹੈਰਾਨ। ਪਰਮੇਸ਼ਰ ਕਹਿੰਦਾ ਜਿਹੜਾ ਬੰਦੇ ਨੂੰ ਬੰਦਾ ਨਹੀਂ ਸਮਝਦਾ, ਜਿਹੜਾ ਹਰ ਇਨਸਾਨ ਵਿੱਚੋਂ ਮੈਨੂੰ ਨਹੀਂ ਵੇਖ ਸਕਦਾ, ਉਹ ਮੇਰਾ ਭਗਤ ਹੋ ਹੀ ਨਹੀਂ ਸਕਦਾ। ਜਿਹਨੂੰ ਹਰ ਜੀਵ ਦੇ ਵਿੱਚ ਮੇਰੀ ਜੋਤ ਨਜ਼ਰ ਨਹੀਂ ਆਉਂਦੀ, ਤਾਂ ਉਹ ਮੇਰਾ ਭਗਤ ਕਿਵੇਂ ਹੋ ਸਕਦਾ? ਉਹ ਤਾਂ ਕੁਰਾਹੇ ਪਿਆ ਹੋਇਆ, ਤਾਂ ਬੜਾ ਭੁੱਲਿਆ ਹੋਇਆ। ਕਬੀਰ ਜੀ ਨੂੰ ਉਹ ਪੰਡਿਤ ਪੈਰੀ ਪੈ ਗਿਆ, ਪੈਰੀ ਪੈ ਗਿਆ। ਕਹਿੰਦਾ ਕਬੀਰ ਮੈਨੂੰ ਇਹ ਦੱਸ ਵੀ ਤੈਨੂੰ ਮਿਲਿਆ ਕਿਵੇਂ ਪਰਮੇਸ਼ਰ? ਇਵੇਂ ਲੱਗਦਾ ਜਿਵੇਂ ਤੂੰ ਮੁੱਲ ਖਰੀਦਿਆ ਹੁੰਦਾ, ਤੂੰ ਕਿਵੇਂ ਪ੍ਰਾਪਤ ਕਰ ਲਿਆ ਮੈਨੂੰ ਦੱਸ। ਅਤੇ ਅੱਗੋਂ ਕਬੀਰ ਜੀ ਨੇ ਜਵਾਬ ਦਿੱਤਾ ਕੰਚਨ ਸਿਉਂ ਪਾਈਐ ਨਹੀਂ ਤੋਲ, ਸੋਨੇ ਦੇ ਨਾਲ ਉਹ ਪਰਮੇਸ਼ਰ ਨਹੀਂ ਤੋਲਿਆ ਜਾਂਦਾ, ਸੋਨੇ ਨਾਲ ਨਹੀਂ ਤੋਲਿਆ ਜਾਂਦਾ। ਦੁਨੀਆਂ ਦਾ ਧਨ ਇਕੱਠਾ ਕਰਦੇ ਹੋ ਉਹ ਵਾਹਿਗੁਰੂ ਨਹੀਂ ਖਰੀਦਿਆ ਜਾ ਸਕਦਾ, ਪਰ ਹਾਂ ਇੱਕ ਸ਼ੈ ਹੈ ਜੋ ਦਿੱਤਿਆਂ ਖਰੀਦਿਆ ਜਾ ਸਕਦਾ, ਮਨ ਦੇ, ਮਨ ਦੇ ਕੇ ਰਾਮ ਲਿਆ ਹੈ ਮੋਲ। ਮਨ ਦੇ ਕੇ ਤੇ ਉਹ ਪਰਮੇਸ਼ਰ ਮੁੱਲ ਖਰੀਦਿਆ ਜਾਂਦਾ, ਦੁਨੀਆਂ ਦਾ ਧਨ ਦੇ ਕੇ ਨਹੀਂ ਖਰੀਦਿਆ ਜਾਂਦਾ, ਮਨ ਦੇ ਕੇ ਖਰੀਦਿਆ ਜਾ ਸਕਦਾ। ਤੇ ਜਦ ਮਨ ਅਰਪਣ ਕਰਦੇ ਹੋ, ਬਾਣੀ ਦਾ ਵੀ ਬਚਨ ਹੈ ਨਾ, ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਉਹਦੇ ਕੰਮ ਰਾਸ ਹੋ ਜਾਂਦੇ ਨੇ ਜੇ ਮਨ ਵੇਚਦੇ ਹੋ ਸਤਿਗੁਰ ਪ੍ਰਭੂ ਦੇ ਕੋਲ, ਵਾਹਿਗੁਰੂ ਦੇ ਕੋਲ, ਗੁਰੂ ਮਹਾਰਾਜ ਦੇ ਕੋਲ ਮਨ ਅਰਪਣ ਕਰਦੇ ਹੋ। ਤੇ ਫਿਰ ਜੇ ਮਨ ਅਰਪਣ ਕਰਦੇ ਹੋ ਫਿਰ ਵਾਹਿਗੁਰੂ ਤੇ ਨਜ਼ਰ ਆਉਂਦਾ ਹਰ ਵੇਲੇ ਨਾਲ, ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਮੈਨੂੰ ਤਾਂ ਆਪਣਾ ਲੱਗਣ ਲੱਗ ਪਿਆ, ਮੈਨੂੰ ਦਿਸਣ ਲੱਗ ਪਿਆ ਮੇਰਾ ਆਪਣਾ। ਤੇ ਸਹਿਜ ਸੁਭਾਏ ਮੇਰਾ ਮਨ ਮਾਨਿਆ, ਮੇਰੇ ਮਨ ਨੂੰ ਮੰਨਣ ਵਾਸਤੇ ਕੋਈ ਬਹੁਤਾ ਸਮਾਂ ਨਹੀਂ ਲੱਗਾ, ਸਹਿਜ ਸੁਭਾਅ ਹੀ ਮੰਨ ਗਿਆ ਵੀ ਮੇਰਾ ਪ੍ਰਭੂ ਉਹ ਵਾਹਿਗੁਰੂ ਉਹ ਰਾਮ ਮੇਰਾ ਆਪਣਾ ਹੈ। ਫਿਰ ਜ਼ਿਕਰ ਕਰਦੇ ਨੇ ਕਬੀਰ ਜੀ ਗਿਆਨ ਦੇ ਨਾਲ ਨਹੀਂ ਪ੍ਰਾਪਤ ਹੁੰਦਾ, ਪੜ੍ਹਾਈ ਲਿਖਾਈ ਨਾਲ ਨਹੀਂ ਪ੍ਰਾਪਤ ਹੁੰਦਾ। ਉਸ ਵੇਲੇ ਇਹ ਮੰਨਿਆ ਜਾਂਦਾ ਸੀ ਵੀ ਸਭ ਤੋਂ ਸਿਆਣਾ ਬ੍ਰਹਮਾ ਜਿਹਨੇ ਚਾਰ ਵੇਦ ਉਚਾਰੇ, ਤੇ ਕਬੀਰ ਜੀ ਨੇ ਜ਼ਿਕਰ ਕੀਤਾ ਬ੍ਰਹਮੇ ਕੱਥ ਕੱਥ ਅੰਤ ਨਾ ਪਾਇਆ, ਬ੍ਰਹਮੇ ਨੇ ਵੀ ਉਚਾਰਤੇ ਚਾਰ ਵੇਦ। ਬੜਾ ਪੜ੍ਹਿਆ ਲਿਖਿਆ ਸੀ, ਬੜਾ ਸਿਆਣਾ ਸੀ, ਪਰ ਉਹ ਵੀ ਗਿਆਨ ਦੇ ਨਾਲ ਉਹ ਪਰਮੇਸ਼ਰ ਦਾ ਅੰਤ ਪਾ ਨਹੀਂ ਸਕਿਆ। ਤੇ ਦੂਜੇ ਪਾਸੇ ਜਿਹੜੇ ਭਗਤ ਸਨ ਉਸ ਵਾਹਿਗੁਰੂ ਦੇ ਪਰਮੇਸ਼ਰ ਦੇ, ਰਾਮ ਭਗਤ ਬੈਠੇ ਘਰ ਆਇਆ, ਬ੍ਰਹਮੇ ਵਰਗੇ ਨੂੰ ਵੀ ਉਹ ਪਰਮੇਸ਼ਰ ਦਾ ਅੰਤ ਨਹੀਂ ਮਿਲਿਆ, ਪਰ ਜਿਹੜੇ ਭਗਤ ਸਨ ਪ੍ਰੇਮਾ ਭਗਤੀ 'ਚ ਜੁੜੇ ਸਨ ਉਹਨਾਂ ਦੇ ਘਰ ਆ ਕੇ ਬੈਠ ਜਾਂਦਾ, ਉਹਨਾਂ ਦੇ ਘਰ ਆ ਜਾਂਦਾ। ਤੇ ਕਹੋ ਕਬੀਰ ਚੰਚਲ ਮਤ ਤਿਆਗੀ, ਜੁਗਤੀ ਦੱਸੀ ਹੈ ਵੀ ਘਰ ਕਿਵੇਂ ਆਏਗਾ, ਮਨ ਕਿਵੇਂ ਅਰਪਣ ਕਰ ਸਕਦੇ ਹਾਂ। ਇਹ ਚੰਚਲ ਮਤ ਜਿਹੜੀ ਹੈ ਨਾ, ਇਹ ਸਿਆਣਪ ਜਿਹੜੀ ਇਲਤਾਂ ਕਰਦੀ ਹੈ, ਇਹ ਚਲਾਕੀਆਂ ਵਾਲੀ ਸਿਆਣਪ, ਇਹ ਚਤੁਰਾਈਆਂ ਵਾਲੀ ਸਿਆਣਪ, ਇਹ ਇਲਤੀ ਮਨ ਜਿਹੜਾ, ਇਹਦੀ ਜਿਹੜੀ ਸਿਆਣਪ ਹੈ, ਕਬੀਰ ਜੀ ਕਹਿੰਦੇ ਨੇ ਇਹਨੂੰ ਛੱਡ ਦਿਓ। ਜਦੋਂ ਦੀ ਇਹ ਛੱਡੀ ਹੈ ਕੇਵਲ ਰਾਮ ਭਗਤ ਨਿਜ ਪਾਕੀ, ਉਦੋਂ ਦਾ ਪਰਮੇਸ਼ਰ ਦੀ ਭਗਤੀ ਪ੍ਰਾਪਤ ਹੋਈ ਅਤੇ ਵੱਡੀ ਕਿਸਮਤ ਨਾਲ ਚੰਗੇ ਭਾਗਾਂ ਨਾਲ ਪ੍ਰਾਪਤ ਹੋ ਗਈ ਅਤੇ ਵਾਹਿਗੁਰੂ ਪ੍ਰਾਪਤ ਹੋ ਗਿਆ, ਪਰਮੇਸ਼ਰ ਪ੍ਰਾਪਤ ਹੋ ਗਿਆ। ਇਹ ਜਿਹੜੀਆਂ ਸਿਆਣਪਾਂ ਚਤੁਰਾਈਆਂ ਚਲਾਕੀਆਂ ਇਹ ਛੱਡ ਦੇਵੇ ਬੰਦਾ ਅਤੇ ਵਾਹਿਗੁਰੂ ਤਾਂ ਹੈ ਹੀ ਅੰਗ ਸੰਗ, ਵਾਹਿਗੁਰੂ ਤਾਂ ਹੈ ਹੀ ਨੇੜੇ, ਹਰ ਵੇਲੇ ਨੇੜੇ। ਕਹੋ ਰਵਿਦਾਸ ਹੱਥ ਪੈ ਨੇੜੇ, ਇਹ ਹੱਥ ਹਾਲੇ ਦੂਰ ਹੈ ਤੋ ਇਹ ਤੋਂ ਵੀ ਨੇੜੇ ਹੈ। ਇੱਥੇ ਭਗਤ ਕਬੀਰ ਜੀ ਨੇ ਵਾਹਿਗੁਰੂ ਦੀ ਪਰਮੇਸ਼ੁਰ ਦੀ ਪ੍ਰਾਪਤੀ ਦਾ ਰਸਤਾ ਇਹੀ ਦੱਸਿਆ ਵੀ ਮਨ ਉਹਨੂੰ ਦੇ ਦਿਓ। ਮਨ ਜਿਹੜਾ ਨਾ ਇਹ ਸਾਡੇ ਵੱਸ ਨਹੀਂ ਅਤੇ ਸਾਡੇ ਕੋਲ ਇਹ ਜੁਗਤੀ ਵੀ ਕੋਈ ਨਹੀਂ ਵੀ ਮਨ ਨੂੰ ਵੱਸ ਕਰ ਸਕੀਏ। ਜਿੰਨਾ ਇਹਨੂੰ ਫੜਦੇ ਹਾਂ ਇਹ ਓਨਾ ਹੀ ਭੱਜਦਾ, ਜਿੰਨਾ ਘੁੱਟ ਕੇ ਫੜਦੇ ਓਨਾ ਹੀ ਤਿਲਕਦਾ, ਓਨਾ ਜ਼ਿਆਦਾ ਭੱਜਦਾ। ਇਜ਼ ਦ ਮੋਸਟ ਸਲਿਪਰੀ ਕਰੈਕਟਰ ਇਨ ਦਿਸ ਵਰਲਡ, ਬਹੁਤ ਸਲਿਪਰੀ ਹੈ ਇਹ, ਤਿਲਕਵਾਂ ਬੜਾ ਹੈ। ਜਿੰਨਾ ਕੋਸ਼ਿਸ਼ ਕਰਦੇ ਹਾਂ ਟਿਕਾਉਣ ਦੀ ਨਹੀਂ ਟਿਕਦਾ, ਓਨਾ ਹੀ ਦੌੜਦਾ, ਓਨਾ ਹੀ ਧੌਂਦਾ। ਅਤੇ ਭਾਈ ਗੁਰਦਾਸ ਜੀ ਨੇ ਤਾਂ ਮੰਗ ਹੀ ਇਹ ਕੀਤੀ ਹੈ ਵੀ ਮਨ ਮੈਂ ਬਸੋ ਮਲ ਮਾਇਆ ਕੀਜੈ ਮਹਾਰਾਜ, ਹੇ ਮੇਰੇ ਮਹਾਰਾਜ ਇਹ ਮਨ ਮੇਰੇ ਕਾਬੂ ਨਹੀਂ ਆਉਂਦਾ, ਤੁਸੀਂ ਕਿਰਪਾ ਕਰਕੇ ਨਾ ਇਹਨੂੰ ਮਲ ਕੇ ਬਹਿ ਜਾਓ, ਇਹਦੇ 'ਤੇ ਕਬਜ਼ਾ ਕਰ ਲਓ, ਇਹਨੂੰ ਕੈਪਚਰ ਕਰਕੇ ਤੁਸੀਂ ਬੈਠ ਜਾਓ। ਮਨ ਮੈਂ ਬਸੋ ਮਲ ਮਾਇਆ ਕੀਜੈ ਮਹਾਰਾਜ, ਐਸੀ ਮੇਰੇ 'ਤੇ ਮਿਹਰ ਕਰੋ ਵੀ ਮੇਰੇ ਮਨ 'ਤੇ ਕਬਜ਼ਾ ਕਰਕੇ ਮਹਾਰਾਜ ਜੀ ਤੁਸੀਂ ਬੈਠ ਜਾਓ। ਅਤੇ ਧਾਵਤ ਬਰਜ ਉਨ ਮਨ ਲਿਵ ਲਾਈਏ, ਇਹ ਫਿਰ ਧੌਣੋਂ ਵਰਜਿਆ ਜਾਏਗਾ, ਇਹ ਭੱਜਦਾ ਫਿਰਦਾ ਨਾ ਇਹ ਹਟ ਜਾਏਗਾ, ਇਹ ਭਟਕਦਾ ਫਿਰਦਾ, ਇਹ ਟੱਕਰਾਂ ਖਾਂਦਾ ਫਿਰਦਾ, ਇਹ ਤੋਂ ਹਟ ਜਾਏਗਾ, ਬਚ ਜਾਏਗਾ ਅਤੇ ਉਨ ਮਨ ਅਵਸਥਾ ਦੀ ਪ੍ਰਾਪਤੀ ਹੋ ਜਾਏਗੀ, ਲਿਵ ਲੱਗ ਜਾਏਗੀ। ਇਹ ਮਨ ਸਾਡੇ ਵੱਸ ਨਹੀਂ। ਅਤੇ ਵੱਡੀ ਗੱਲ ਇਹ ਹੈ ਵੀ ਸਾਡਾ ਸਰੀਰ ਜਿਹੜਾ ਇਹ ਮਨ ਦੇ ਵੱਸ ਹੈ, ਸਰੀਰ ਸਾਰਾ ਮਨ ਦੇ ਵੱਸ ਹੈ, ਗਿਆਨ ਇੰਦਰੀਆਂ ਸਾਰੀਆਂ ਮਨ ਦੇ ਵੱਸ ਹੈ, ਪਰ ਮਨ ਸਾਡੇ ਵੱਸ ਨਹੀਂ। ਇੱਕ ਸਾਖੀ ਆਉਂਦੀ ਹੈ, ਇੱਕ ਰਾਜਾ ਕਹਿੰਦਾ ਮੈਂ ਗੁਰੂ ਧਾਰਨ ਕਰਨਾ ਅਤੇ ਸੱਦ ਲਿਆ ਡੌਂਡੀ ਪਟਵਾ ਦਿੱਤੀ ਵੀ ਮੈਂ ਗੁਰੂ ਧਾਰਨ ਕਰਨਾ ਅਤੇ ਜਿੰਨੇ ਵੀ ਪੰਡਿਤ ਸਿਆਣੇ ਮਹਾਂਪੁਰਖ ਨੇ ਸਾਰੇ ਆਉਣ ਅਤੇ ਮੈਂ ਸਿਲੈਕਟ ਕਰਨਾ ਵੀ ਮੈਂ ਕਿਹੜੇ ਗੁਰੂ ਨੂੰ ਗੁਰੂ ਬਣਾਉਣਾ, ਕਿਹਨੂੰ ਆਪਣਾ ਟੀਚਰ ਬਣਾਉਣਾ। ਹੁਣ ਰਾਜਾ ਸੀ, ਜਿੰਨੇ ਵੀ ਸਿਆਣੇ ਬਿਆਣੇ ਪੰਡਿਤ ਸੀਗੇ ਸਾਰੇ ਪਹੁੰਚ ਗਏ ਉੱਥੇ। ਹੁਣ ਰਾਜੇ ਨੂੰ ਆਪਣਾ ਚੇਲਾ ਕੌਣ ਨਹੀਂ ਬਣਾਉਣਾ ਚਾਹੁੰਦਾ, ਸਾਰੇ ਪਹੁੰਚੇ ਹੋਏ ਨੇ ਉਸ ਵੇਲੇ ਦੇ ਸਿਆਣੇ ਬਿਆਣੇ ਪੰਡਿਤ ਵਿਦਵਾਨ। ਰਾਜੇ ਨੇ ਕਿਹਾ ਵੀ ਮੈਂ ਗੁਰੂ ਧਾਰਨ ਕਰਨਾ ਪਰ ਮੇਰੀ ਸ਼ਰਤ ਇਹ ਆ ਵੀ ਟਾਈਮ ਮੇਰੇ ਕੋਲ ਕੋਈ ਨਹੀਂ, ਉਹ ਗੁਰੂ ਮੇਰਾ ਬਣ ਸਕਦਾ ਜਿਹੜਾ ਮੈਨੂੰ ਘੋੜੇ 'ਤੇ ਚੜ੍ਹਦਿਆਂ ਚੜ੍ਹਦਿਆਂ ਗਿਆਨ ਪ੍ਰਾਪਤ ਕਰਾ ਦੇ, ਘੋੜੇ 'ਤੇ ਚੜ੍ਹਦਿਆਂ ਚੜ੍ਹਦਿਆਂ ਗਿਆਨ ਦੇ ਦੇਵੇ, ਐਸਾ ਗੁਰੂ ਚਾਹੀਦਾ। ਪੰਡਿਤ ਬੈਠੇ ਨੀਵੀਆਂ ਪਾ ਕੇ ਵੀ ਇਹ ਕੋਈ ਪੁੜੀ ਤਾਂ ਹੈ ਨਹੀਂ ਵੀ ਘੋਲ ਕੇ ਪਿਆ ਦੇਣੀ ਹੈ ਵੀ ਗਿਆਨ ਆਲਾ ਫੜ ਪੀ ਲਾ ਅਤੇ ਗਿਆਨ ਹਾਸਲ ਹੋ ਜਾਊ। ਪੰਡਿਤ ਕਹਿੰਦੇ ਰਾਜਨ ਇਹ ਹੋ ਨਹੀਂ ਸਕਦਾ, ਇੱਥੇ ਤਾਂ ਉਮਰਾਂ ਲੱਗ ਜਾਂਦੀਆਂ, ਪੂਰੀ ਜ਼ਿੰਦਗੀ ਲੱਗ ਜਾਂਦੀ ਗਿਆਨ ਹਾਸਲ ਤਾਂ ਨਹੀਂ ਹੁੰਦਾ, ਅਤੇ ਤੂੰ ਕਹਿੰਦਾ ਘੋੜੇ 'ਤੇ ਬੈਠਦੇ ਬੈਠਦੇ ਗਿਆਨ ਹਾਸਲ ਹੋ ਜਾਏ, ਇਹ ਨਹੀਂ ਹੋ ਸਕਦਾ। ਸਾਰੇ ਪੰਡਿਤ ਨੀਵੀਆਂ ਪਾ ਕੇ ਬੈਠੇ ਹੋਏ ਆ ਅਤੇ ਪਿੱਛੇ ਇੱਕ ਮਹਾਂਪੁਰਖ ਭਜਨ ਸਿਮਰਨ ਵਾਲਾ ਅਸ਼ਟਾਵਕਰ ਉਹ ਸੁਣਦਾ ਪਿਆ ਅਤੇ ਸਾਹਮਣੇ ਆ ਕੇ ਕਹਿੰਦਾ ਰਾਜਨ ਮੈਂ ਤੈਨੂੰ ਗਿਆਨ ਦਿੰਦਾ, ਮੈਂ ਦਿਆਂਗਾ ਤੈਨੂੰ ਗਿਆਨ। ਅਤੇ ਸਾਰੇ ਪੰਡਿਤ ਹੱਸ ਪਏ। ਅਸ਼ਟਾਵਕਰ ਦਾ ਨਾਂ ਇਸ ਤਰ੍ਹਾਂ ਪਿਆ ਵੀ ਉਹਦੇ ਸਰੀਰ ਏਡਾ ਬੇਢੰਗਾ ਸੀ ਵੀ ਅੱਠ ਵਲ ਸੀ ਉਹਦੇ ਸਰੀਰ 'ਚ, ਕਿਤੇ ਐਨੂੰ ਵਧਿਆ ਕਿਤੇ ਐਨੂੰ ਵਧਿਆ, ਅੱਠ ਵਲ ਸੀ ਉਹਦੇ ਸਰੀਰ 'ਚ ਅਤੇ ਬੜਾ ਬਦਸੂਰਤ ਬਦਸ਼ਕਲ ਸੀ। ਪੰਡਿਤ ਹੱਸ ਪਏ ਵੀ ਇਹ ਗਿਆਨ ਦੇਗਾ। ਅਸ਼ਟਾਵਕਰ ਆਦੀ ਹੋ ਚੁੱਕਾ ਸੀ ਇਸ ਤਰ੍ਹਾਂ ਦੇ ਮਖੌਲ ਦੇ, ਕਹਿੰਦਾ ਰਾਜਨ ਇਹਨਾਂ ਨੇ ਮੇਰਾ ਬਾਹਰਲਾ ਚੰਮ ਦੇਖਿਆ, ਇਹਨਾਂ ਨੇ ਮੇਰਾ ਅੰਦਰਲਾ ਨਹੀਂ ਵੇਖਿਆ ਵੀ ਮੈਂ ਅੰਦਰ ਕੀ ਹਾਂ। ਮੈਂ ਤੈਨੂੰ ਗਿਆਨ ਦਿਆਂਗਾ, ਪਰ ਇੱਕ ਗੱਲ ਹੈ ਵੀ ਗਿਆਨ ਲੈਣ ਤੋਂ ਪਹਿਲਾਂ ਤੈਨੂੰ ਕੁਝ ਭੇਟਾ ਕਰਨਾ ਪਏਗਾ, ਤੈਨੂੰ ਦਕਸ਼ਣਾ ਦੇਣੀ ਪਏਗੀ। ਗੁਰੂ ਨੂੰ ਦਕਸ਼ਣਾ ਪਹਿਲਾਂ ਦਿੱਤੀ ਜਾਂਦੀ ਹੈ ਫਿਰ ਗੁਰੂ ਬਣਦਾ। ਤੇ ਦਕਸ਼ਣਾ ਮੈਂ ਤੈਨੂੰ ਚੋਇਸ ਦਿੰਦਾ, ਇੱਕ ਹੈ ਤਨ, ਇੱਕ ਹੈ ਮਨ ਤੇ ਇੱਕ ਹੈ ਧਨ, ਇਹਨਾਂ ਤਿੰਨਾਂ ਵਿੱਚੋਂ ਕੋਈ ਇੱਕ ਚੀਜ਼ ਮੈਨੂੰ ਦੇ ਦੇ, ਜਾਂ ਤਨ ਜਾਂ ਮਨ ਜਾਂ ਧਨ, ਇਹਨਾਂ ਚੋਂ ਇੱਕ ਚੀਜ਼ ਮੈਨੂੰ ਦੇ ਦੇ ਦਕਸ਼ਣਾ, ਗੁਰੂ ਦਕਸ਼ਣਾ ਚ। ਰਾਜਾ ਪੈ ਗਿਆ ਸੋਚੀ ਬਈ ਜੇ ਮੈਂ ਧਨ ਇਹਨੂੰ ਦੇ ਦਿਆਂ ਤੇ ਮੈਂ ਤੇ ਅੱਜ ਹੀ ਕੰਗਾਲ ਹੋ ਗਿਆ, ਮੇਰਾ ਰਾਜ ਭਾਗ ਸਾਹਿਬ ਦੇ ਕੋਲ ਚਲਾ ਜਾਣਾ, ਮੈਂ ਤੇ ਅੱਜ ਹੀ ਕੰਗਾਲ। ਤੇ ਜੇ ਮੈਂ ਤਨ ਇਹਨੂੰ ਦੇ ਦਿੱਤਾ ਤੇ ਇਹਨੇ ਕਹਿ ਦੇਣਾ ਵੀ ਬਹਿ ਜਾ ਚੁੱਪ ਕਰਕੇ, ਇਹ ਤਾਂ ਸਰੀਰ ਹੀ ਮੇਰਾ। ਤੇ ਮਨ ਕਿਹੜਾ ਕਿਸੇ ਨੇ ਵੇਖਿਆ, ਚਲੋ ਕਹਿ ਦਿੰਦੇ ਮਨ ਦਿੱਤਾ। ਕਹਿੰਦਾ ਮੈਂ ਤੈਨੂੰ ਮਨ ਅਰਪਣ ਕਰਦਾ ਗੁਰੂ ਦਕਸ਼ਿਣਾ, ਮਨ ਦੇ ਦਿੱਤਾ, ਚੱਲ ਹੁਣ ਮੈਨੂੰ ਗਿਆਨ ਦੇ। ਲੱਗਾ ਘੋੜੇ 'ਤੇ ਚੜ੍ਹਨ ਤੇ ਉਹਨੇ ਬਾਂਹ ਫੜ ਲਈ ਅਸ਼ਟਾਵਕਰ ਨੇ, ਕਹਿੰਦਾ ਮਨ ਤੇ ਤੂੰ ਮੈਨੂੰ ਦੇ ਚੁੱਕਾ ਤੇ ਤੂੰ ਘੋੜੇ 'ਤੇ ਕਿੱਦਾਂ ਚੜ੍ਹ ਸਕਦਾ, ਤੇਰੇ ਮਨ ਵਿੱਚ ਇਹ ਖਿਆਲ ਹੀ ਕਿਵੇਂ ਆਇਆ ਵੀ ਮੈਂ ਘੋੜੇ 'ਤੇ ਚੜ੍ਹਨਾ, ਤੂੰ ਰਕਾਬ 'ਤੇ ਪੈਰ ਹੀ ਕਿਵੇਂ ਰੱਖਿਆ, ਕਿਉਂਕਿ ਫੁਰਨਾ ਤੇ ਮਨ ਨੇ ਦੇਣਾ ਤੇ ਮਨ ਤੇ ਤੇਰਾ ਹੈ ਹੀ ਨਹੀਂ ਹੁਣ ਮੇਰਾ। ਇਹ ਤਾਂ ਜਦੋਂ ਮੈਂ ਤੈਨੂੰ ਕਹਾਂਗਾ ਚੜ੍ਹਨਾ ਤੇ ਉਦੋਂ ਹੀ ਚੜ੍ਹਨਾ, ਹੁਣ ਇਹ ਮਨ ਮੇਰਾ ਹੈ। ਵਾਕਈ ਜੇ ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ, ਇਹਦਾ ਮਤਲਬ ਇਹ ਆ ਵੀ ਫਿਰ ਫੁਰਨੇ ਹੁਣ ਸਾਡੇ ਨਹੀਂ ਮੇਰੇ ਸਤਿਗੁਰਾਂ, ਫੁਰਨੇ ਤੇਰੇ ਆ। ਹੁਣ ਸੋਚ ਵੀ ਸਾਡੀ ਨਹੀਂ, ਹੁਣ ਸੋਚ ਵੀ ਤੇਰੀ ਹੈ। ਹੁਣ ਤੇ ਜੋ ਕਰਨਾ ਆਈਡੀਆਜ਼ ਇਹ ਸਭ ਤੇਰੇ ਦਿੱਤੇ ਹੋਏ ਆ, ਇਹ ਹੁਣ ਮੇਰੇ ਨਹੀਂ ਕਿਉਂਕਿ ਮਨ ਹੁਣ ਤੇਰਾ ਹੈ। ਇਹ ਬੜੀ ਉੱਚੀ ਅਵਸਥਾ ਹੈ, ਕੋਈ ਛੋਟੀ ਮੋਟੀ ਗੱਲ ਨਹੀਂ। ਮਨ ਦੇ ਕੇ ਪ੍ਰਭੂ ਨੂੰ ਮੁੱਲ ਲੈ ਲੈਣਾ ਇਹ ਕੋਈ ਛੋਟੀ ਗੱਲ ਨਹੀਂ। ਮਨ ਦੇਣਾ ਕਿਹੜਾ ਸੌਖਾ ਹੈ, ਮਨ ਤੇ ਹਰ ਵੇਲੇ ਸਾਨੂੰ ਹੋਰ ਪਾਸੇ ਖਿੱਚਦਾ, ਹੋਰ ਪਾਸੇ ਲਾਉਂਦਾ। ਤੇ ਜਿਹੜਾ ਗੁਰੂ ਰਸਤਾ ਦੱਸਦਾ ਮਨ ਹਮੇਸ਼ਾ ਪੁੱਠੇ ਪਾਸੇ ਲਿਜਾਂਦਾ। ਇਸੇ ਕਰਕੇ ਪੂਰੀ ਦੁਨੀਆਂ ਨੂੰ ਦੋ ਹਿੱਸਿਆਂ 'ਚ ਵੰਡਿਆ ਜਾ ਸਕਦਾ, ਇੱਕ ਗੁਰਮੁਖ ਤੇ ਇੱਕ ਮਨਮੁਖ। ਇੱਕ ਜਿਹੜੇ ਗੁਰੂ ਦੇ ਮਗਰ ਲੱਗੇ, ਗੁਰੂ ਦੀ ਸੋਚ ਮੁਤਾਬਕ ਆਪਣਾ ਜੀਵਨ ਜੀਂਦੇ ਆ, ਅਤੇ ਇੱਕ ਉਹ ਨੇ ਜਿਹੜੇ ਮਨ ਦੇ ਮਗਰ ਲੱਗੇ ਆ, ਜੋ ਮਨ ਕਹਿੰਦਾ ਉਹ ਕਰਦੇ। ਇੱਥੇ ਮਨ ਜੇ ਗੁਰੂ ਦਾ ਹੋ ਜਾਵੇ ਤਾਂ ਫਿਰ ਫੁਰਨੇ ਵੀ ਗੁਰੂ ਵੱਲੋਂ ਹੀ ਆਉਂਦੇ ਆ, ਫਿਰ ਸਾਡੇ ਫੁਰਨੇ ਨਹੀਂ, ਅਤੇ ਉਹ ਫੁਰਨੇ ਵੀ ਪਵਿੱਤਰ ਹੁੰਦੇ। ਉੱਥੇ ਫਿਰ ਦੋਸ਼ ਨਹੀਂ ਕੋਈ, ਉੱਥੇ ਫਿਰ ਕਾਲਕ ਕੋਈ ਨਹੀਂ, ਉੱਥੇ ਮੈਲ ਕੋਈ ਨਹੀਂ, ਉੱਥੇ ਫਿਰ ਵਿਕਾਰ ਵੀ ਕੋਈ ਨਹੀਂ। ਉਹ ਫਿਰ ਗੁਰੂ ਵੱਲੋਂ ਆਏ ਫੁਰਨੇ, ਗੁਰੂ ਦੀ ਸੋਚ ਅਤੇ ਗੁਰੂ ਦਾ ਉਪਦੇਸ਼ ਜਿਹੜਾ ਮੰਨ ਕੇ ਗੁਰੂ ਕਾ ਸਿੱਖ ਚੱਲਦਾ ਉਹਨੂੰ ਗੁਰਮੁਖ ਕਿਹਾ ਜਾਂਦਾ। ਇਹ ਗੌੜੀ ਦਾ ਸ਼ਬਦ ਹੈ ਅਤੇ ਰੀਤ ਹੈ ਗੌੜੀ ਚੇਤੀ ਦੀ, ਅਤੇ ਤਾਲ ਹੈ ਪੰਜ ਤਾਲ ਦੀ ਸਵਾਰੀ, 15 ਮਾਤਰਾ ਆਪਾਂ ਆਨੰਦ ਮਾਣ ਰਹੇ ਹਾਂ। ਇਹ ਆਖਰੀ ਤੁਕ ਇੱਕ ਵਾਰੀ ਫਿਰ ਪੜ੍ਹੀਏ ਅਤੇ ਫਿਰ ਅਗਲਾ ਸ਼ਬਦ ਪੜ੍ਹਾਂਗੇ। Yeah.